ਨੰਦ ਲਾਲ ਜੀ ਨੇ ਸੰਗਤ ਦੀ ਉਪਮਾ ਕਰਦਿਆਂ ਬਚਨ ਲਿਖੇ ਹਨ, ਜਰ ਰਾ ਰਾ ਦੀਦਮ ਕੇ ਖੁਰਸ਼ੀਦੇ ਜਹਾਂ, ਸੁਧ ਜਿਫੈ ਜੇ ਮੁਹੱਬਤੇ ਕੇ ਸਾਹਿਬ ਦਿਲਾਂ। ਔਰ ਜਿਹੜੀ ਸੰਗਤ ਹੈ ਧੂੜੀ ਦੇ ਕਿਣਕਿਆਂ ਵਰਗੇ, ਜਿਹੜੇ ਨਿਕੰਮੇ ਜੀਵ ਸਨ, ਜਦੋਂ ਸੰਗਤ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਉਸ ਨਿਕੰਮੇ ਜੀਵ ਦੇ ਉੱਪਰ ਪ੍ਰਾਪਤ ਹੋਈ ਤਾਂ ਉਹ ਇੱਕ ਸੂਰਜ ਦੀ ਨਿਆਈ, ਦੂਸਰਿਆਂ ਨੂੰ ਰੌਸ਼ਨੀ ਦੇਣ ਵਾਲਾ ਭਾਈ ਨੰਦ ਲਾਲ ਜੀ ਕਹਿੰਦੇ ਬਣ ਜਾਂਦਾ ਹੈ। ਸੋ ਐਸੀ ਸਤਿਗੁਰੂ ਸਾਹਿਬ ਜੀ ਦੀ ਜਿਹੜੀ ਸੰਗਤ ਹੈ ਉਸ ਦੀ ਕੀ ਮਹਿਮਾ ਹੈ, ਕੀ ਵਡਿਆਈ ਹੈ, ਆਪਾਂ ਸਭ ਸੰਗਤਾਂ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ।
ਬਿਲਾਵਲ ਰਾਗ ਹੈ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸੁੰਦਰ ਬਚਨ ਉਚਾਰਨ ਕਰਦੇ ਹਨ।
ਪਿੰਗਲ ਪਰਬਤ ਪਾਰ ਪਰੇ।
ਹਜ਼ੂਰ ਪਾਤਸ਼ਾਹ ਜੀ ਸੰਗਤ ਦੀ ਮਹਿਮਾ ਦੱਸ ਰਹੇ ਹਨ ਕਿ ਜਿਹੜੇ ਗੁਰੂ ਕੀ ਸੰਗਤ ਕਰਦੇ ਹਨ, ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠਦੇ ਹਨ, ਉਹਨਾਂ ਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ। ਪਿੰਗਲ ਪਰਬਤ ਪਾਰ ਪਰੇ, ਜਿਹੜੇ ਕੋਈ ਪਿੰਗਲੇ ਮਨੁੱਖ ਹਨ ਜਿਨ੍ਹਾਂ ਦੇ ਹੱਥ ਪੈਰ ਕੰਮ ਨਹੀਂ ਕਰਦੇ, ਉਹ ਜਦੋਂ ਸੰਗਤ ਦੇ ਵਿੱਚ ਆਉਂਦੇ ਹਨ, ਜਦੋਂ ਕਿਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਰਹਿਮਤ ਵਰਤ ਜਾਵੇ ਤੇ ਪਰਬਤ ਪਾਰ ਪਰੇ, ਉਹ ਪਹਾੜਾਂ ਤੋਂ ਵੀ ਪਾਰ ਲੰਘ ਜਾਂਦੇ ਹਨ। ਜਿਸ ਤਰ੍ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਜਿਸ ਵੇਲੇ ਨੁਸਹਿਰੇ ਨਗਰ ਦੇ ਅੰਦਰ ਗਏ ਹਨ, ਜਿੱਥੇ ਇੱਕ ਪਖੰਡੀ ਸਾਹ ਸੁਹਾਗਣ ਆਪਣਾ ਪਖੰਡ ਦਾ ਜਾਲ ਪਸਾਰ ਰਿਹਾ ਸੀ, ਲੋਕਾਂ ਨੂੰ ਆਪਣੇ ਬਹੁਤ ਪਿੱਛੇ ਲਾਇਆ ਹੋਇਆ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਗਏ, ਭਾਈ ਬਾਲਾ ਮਰਦਾਨਾ ਜੀ ਨੂੰ ਬਚਨ ਕਹੇ, ਕਹਿਣ ਲੱਗੇ ਇਹ ਧਰਮ ਦੇ ਬੁਰਕੇ ਦੇ ਅੰਦਰ ਸ਼ੈਤਾਨੀਅਤ ਕਰਦਾ ਹੈ, ਕੁਝ ਸਮੇਂ ਤੋਂ ਬਾਅਦ ਇਸ ਦਾ ਪਰਦਾ ਫਾਸ ਹੋ ਜਾਏਗਾ। ਜਿਸ ਵੇਲੇ ਪਰਦਾ ਫਾਸ ਹੋ ਗਿਆ, ਉਸਨੂੰ ਲੋਕਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਤਾਂ ਉੱਥੇ ਕੁਝ ਸਮੇਂ ਤੋਂ ਬਾਅਦ ਜਦੋਂ ਫੇਰ ਗੁਰੂ ਨਾਨਕ ਸਾਹਿਬ ਜੀ ਨੁਸਹਿਰੇ ਨਗਰ ਦੇ ਅੰਦਰ ਗਏ, ਤਾਂ ਉਸ ਵੇਲੇ ਖਾਲਸਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇੱਕ ਪਿੰਗਲਾ ਮਨੁੱਖ ਮਿਲਿਆ, ਜਿਸ ਦੇ ਹੱਥ ਪੈਰ ਨਹੀਂ ਸਨ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਇਹ ਬਚਨ ਆਉਂਦੇ ਹਨ, ਤਾਂ ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਆ ਕਰਕੇ ਜਦੋਂ ਉਸ ਨੇ ਭਾਵਨਾ ਸਤਿਕਾਰ ਦੇ ਨਾਲ ਨਮਸਕਾਰ ਕੀਤੀ ਤੇ ਹਜ਼ੂਰ ਪਾਤਸ਼ਾਹ ਜੀ ਨੇ ਉਸ ਦਾ ਪਿਆਰ ਵੇਖ ਕੇ, ਹਿਰਦੇ ਦੀ ਭਾਵਨਾ ਵੇਖ ਕੇ ਤੇ ਉਸ ਨੂੰ ਵਾਹਿਗੁਰੂ ਪਰਮਾਤਮਾ ਦੀ ਰਹਿਮਤ ਵਰਤ ਗਈ ਤੇ ਅੰਗ ਪ੍ਰਤੰਗ ਸਹੀ ਹੋ ਗਏ। ਜਿਸ ਵੇਲੇ ਸਹੀ ਹੋਏ ਉਸ ਤੋਂ ਬਾਅਦ ਉਸ ਨੇ ਪੁੱਛਿਆ, ਜੀ ਆਪ ਜੀ ਦਾ ਨਾਮ ਕੀ ਹੈ, ਮੈਂ ਕੀ ਆਖਾਂ ਜੋ ਲੋਕ ਪੁੱਛਣਗੇ। ਤਾਂ ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ, ਕਹਿ ਦੇਣਾ ਕਿ ਮੈਨੂੰ ਸੌ ਸੁਹਾਗਣ ਨੇ ਠੀਕ ਕੀਤਾ ਹੈ। ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਐਸੇ ਬਚਨ ਕਹਿ ਕੇ ਚਲੇ ਗਏ, ਜਿਹੜਾ ਉਹ ਪਿੰਗਲਾ ਮਨੁੱਖ ਸੀ ਉਹ ਨੁਸਹਿਰੇ ਦੀ ਪਹਾੜੀ ਤੇ ਚੜ੍ਹ ਕੇ ਸਾਰਿਆਂ ਲੋਕਾਂ ਵਿੱਚ ਇਹ ਗੱਲ ਆਖਦਾ ਸੀ ਕਿ ਮੈਨੂੰ ਇਹ ਸੌ ਸੁਹਾਗਣ ਨੇ ਠੀਕ ਕੀਤਾ ਹੈ। ਇਸ ਵਾਸਤੇ ਜਿਹੜੇ ਕੋਈ ਸੰਗਤ ਦੇ ਵਿੱਚ ਜੁੜਦੇ ਹਨ, ਜਿਹੜੇ ਕੋਈ ਪਿੰਗਲੇ ਮਨੁੱਖ ਹਨ, ਉਹਨਾਂ ਤੇ ਵੀ ਜਦੋਂ ਸਤਿਗੁਰੂ ਜੀ ਦੀ ਕਿਰਪਾ ਸੰਗਤ ਦੇ ਵਿੱਚੋਂ ਵਰਤ ਜਾਂਦੀ ਹੈ, ਉਹ ਪਿੰਗਲੇ ਵੀ ਪਹਾੜੀ ਦੇ ਉੱਪਰ ਚੜ੍ਹ ਕੇ ਪਰਮਾਤਮਾ ਵਾਹਿਗੁਰੂ ਜੀ ਦਾ ਜਸ ਕਰਨ ਲੱਗ ਜਾਂਦੇ ਹਨ। ਇਸੇ ਤਰ੍ਹਾਂ ਇਸ ਦਾ ਅੰਤਰੀਵ ਅਰਥ ਭਾਵ ਹੈ ਪਿੰਗਲ ਪਰਬਤ ਪਾਰ ਪਰੇ। ਜਿਹੜੇ ਕੋਈ ਪਿੰਗਲੇ ਮਨੁੱਖ ਹਨ ਜਿਨ੍ਹਾਂ ਦੇ ਕੋਲ ਨਿਸ਼ਕਾਮ ਕਰਮ ਨਹੀਂ ਹਨ, ਜਿਹੜੇ ਕੋਈ ਨਿਸ਼ਕਾਮਤਾ ਦੇ ਨਾਲ ਕਰਮ ਨਹੀਂ ਕਰਦੇ, ਜਾਂ ਵੈਰਾਗ ਵਿਵੇਕ ਇਹ ਸੁਭ ਗੁਣਾਂ ਦੇ ਜਿਨ੍ਹਾਂ ਕੋਲ ਪੈਰ ਨਹੀਂ ਹਨ, ਜਦੋਂ ਉਹ ਗੁਰੂ ਕੀ ਸੰਗਤ ਦੇ ਵਿੱਚ ਆਉਂਦੇ ਹਨ, ਉਹਨਾਂ ਨੂੰ ਵੈਰਾਗ ਵਿਵੇਕ ਖੱਟ ਸੰਮਤੀ ਮੋਖ ਇੱਛਾ ऐसे दैवी गुण उन्हां गुरसिखां नूं प्राप्त हो जांदे है। फिर जिहड़ा पहाड़ दी न्याई अग्ञान है इस नूं ओह पार लंघ जांदे हन। ਇਹ ਜਿਹੜਾ ਅਗਿਆਨ ਇੱਕ ਪਹਾੜ ਵਰਗਾ ਹੈ ਇਸ ਨੂੰ ਗੁਰੂ ਕੀ ਸੰਗਤ ਦੇ ਦੁਆਰਾ ਇਹ ਸੇਵਾ ਸਿਮਰਨ ਕਰਕੇ ਵਿਰਾਗ ਵਿਵੇਕ ਇਹ ਖੱਟ ਸੰਮਤੀ ਮੋਖ ਇੱਛਾ ਦੇ ਸਹਿਤ ਹੋ ਕੇ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰੇ ਇਸ ਨੂੰ ਲੰਘ ਜਾਂਦੇ ਹਨ। ਇਸੇ ਤਰ੍ਹਾਂ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ, ਜਿਹੜੇ ਖਲ ਮੂਰਖ ਮਨੁੱਖ ਹਨ, ਜਿਹੜੇ ਬਹੁਤ ਗੁੰਗੇ ਅਤੇ ਬੋਲੇ ਹੋਣ, ਜਦੋਂ ਸੰਗਤ ਦੀ ਕਿਰਪਾ ਹੁੰਦੀ ਹੈ, ਗੁਰੂ ਸਾਹਿਬ ਜੀ ਦੀ ਕਿਰਪਾ ਵਰਤਦੀ ਹੈ ਤਾਂ ਉਹ ਵੀ ਵੇਦਾਂ ਦੇ ਵਕਤੇ ਬਣ ਜਾਂਦੇ ਹਨ, ਵਕਤੱਬ ਕਰਨ ਲੱਗ ਜਾਂਦੇ ਹੈ। ਜਿਸ ਤਰ੍ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪੰਜੋਖਰਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਇੱਕ ਜਿਹੜਾ ਗੁੰਗਾ ਅਤੇ ਬੋਲਾ ਸੀ ਛੱਜੂ ਝੀਵਰ, ਉਸ ਦੇ ਸੀਸ ਦੇ ਉੱਪਰ ਸਤਿਗੁਰੂ ਸਾਹਿਬ ਜੀ ਨੇ ਆਪਣੀ ਕਰ ਕਮਲਾਂ ਦੀ ਪਵਿੱਤਰ ਛੱਡੀ ਰੱਖ ਕੇ ਉਸ ਦੇ ਕੋਲੋਂ ਗੀਤਾ ਦੇ ਅਰਥ ਕਰਵਾ ਦਿੱਤੇ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਹਨ ਖਲ ਚਤੁਰਭ ਕੀਤਾ, ਜਿਹੜੇ ਮੂਰਖ ਪੁਰਸ਼ ਹਨ ਸੰਗਤ ਦੇ ਵਿੱਚ ਗੁਰੂ ਕੀ ਅੰਮ੍ਰਿਤ ਭਰੀ ਦ੍ਰਿਸ਼ਟੀ ਹੋਣ ਦੇ ਨਾਲ ਉਹ ਮਹਾਨ ਇੱਕ ਖੱਟ ਵੇਤੇ ਛੇ ਸ਼ਾਸਤਰੀ ਬਣ ਜਾਂਦੇ ਹਨ। ਜਿਹੜੇ ਕੋਈ ਅੰਧਲੇ ਅੰਨੇ ਮਨੁੱਖ ਹਨ ਜਿਨ੍ਹਾਂ ਨੂੰ ਦਿਸਦਾ ਨਹੀਂ, ਜਦੋਂ ਕਿਤੇ ਸੰਗਤ ਦੇ ਵਿੱਚ ਗੁਰੂ ਦੀ ਕਿਰਪਾ ਵਰਤ ਜਾਵੇ ਉਹਨਾਂ ਨੂੰ ਤਿੰਨੇ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਸਾਧ ਸੰਗਤ ਜੀ, ਜਿਸ ਵੇਲੇ ਮੀਰੀ ਪੀਰੀ ਦੇ ਮਾਲਕ ਚੋਜੀ ਪ੍ਰੀਤਮ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਸ ਵੇਲੇ ਕਰੇ ਪਿੰਡ ਦੇ ਵਿੱਚ ਗਏ ਹਨ, ਉੱਥੇ ਇੱਕ ਅੰਨਾ ਮਨੁੱਖ ਮਿਲਿਆ ਜਿਸ ਨੂੰ ਪੈਰਾਂ ਦੁਆਰਾ ਤੁਰਿਆ ਨਹੀਂ ਸੀ ਜਾਂਦਾ, ਪਿੰਗਲਾ ਵੀ ਸੀ ਤੇ ਅੰਨਾ ਵੀ ਸੀ। ਸਤਿਗੁਰੂ ਸਾਹਿਬ ਜੀ ਨੂੰ ਭਾਵਨਾ ਪਿਆਰ ਦੇ ਵਿੱਚ ਯਾਦ ਕਰ ਰਿਹਾ ਸੀ। ਜਿਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਰੇ ਨਗਰ ਦੇ ਅੰਦਰ ਜਾਣਾ ਕੀਤਾ, ਉਸ ਦਾ ਭਾਵਨਾ ਪਿਆਰ ਵੇਖ ਕੇ ਤੇ ਉਸ ਵੇਲੇ ਗੁਰਸਿੱਖਾਂ ਨੂੰ ਬੇਨਤੀ ਕੀਤੀ, ਜਿਸ ਥਾਂ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨ ਹਨ, ਜੋੜੇ ਹਨ, ਗੁਰਸਿੱਖੋ ਮੈਨੂੰ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਦੀਵਾਨ ਦੇ ਵਿੱਚ ਲੈ ਕਰਕੇ ਚਲੇ ਜਾਓ। ਤਾਂ ਜਿਸ ਵੇਲੇ ਗੁਰਸਿੱਖ ਦੀਵਾਨ ਦੇ ਵਿੱਚ ਲੈ ਕੇ ਜਾਣ ਲੱਗੇ, ਜਿਸ ਥਾਂ ਤੇ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਜੋੜੇ ਪਏ ਸਨ, ਇਹ ਜਿਹੜਾ ਅੰਨਾ ਮਨੁੱਖ ਸੀ ਇਸ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਧੂੜੀ ਆਪਣੇ ਮਸਤਕ ਦੇ ਨਾਲ ਆਪਣੇ ਅੱਖਾਂ ਦੇ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ। ਪਰਮਾਤਮਾ ਵਾਹਿਗੁਰੂ ਜੀ ਦੀ ਐਸੀ ਕਿਰਪਾ ਵਰਤੀ, ਉਸ ਨੂੰ ਖਾਲਸਾ ਜੀ ਦਿਸਣ ਲੱਗ ਗਿਆ। ਜਿਸ ਵੇਲੇ ਦਿਸਣ ਲੱਗ ਗਿਆ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਨਿਹਾਲ ਹੋ ਗਿਆ, ਤਾਂ ਉਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਜਿਹੜਾ ਪਿੰਗਲਾ ਮਨੁੱਖ ਸੀ, ਅੰਨਾ ਮਨੁੱਖ ਸੀ, ਇਸ ਨੂੰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਵਚਨ ਕਹੇ ਕਿ ਇਸ ਅਸਥਾਨ ਦੀ ਤੂੰ ਸੇਵਾ ਕਰੀ, ਇੱਥੇ ਝਾੜੂ ਦਿਆ ਕਰ, ਇੱਕ ਸਾਲ ਤੱਕ ਜਦ ਤੂੰ ਸੇਵਾ ਕਰੇਗਾ ਤੇਰਾ ਇਹ ਪਿੰਗਲਾਪੁਣਾ ਵੀ ਖਤਮ ਹੋ ਜਾਏਗਾ। ਤਾਂ ਉਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਵਚਨ ਕਹਿ ਕੇ ਆਪ ਨਾਨਕ ਮੱਤੇ ਵੱਲ ਚਲੇ ਗਏ। ਤਾਂ ਨਾਲ ਹੀ ਸਤਿਗੁਰੂ ਜੀ ਨੇ ਵਚਨ ਕਹੇ ਸਨ ਕਿ ਤੇਰੀ ਉਮਰ ਬਹੁਤ ਵੱਡੀ ਹੋਵੇਗੀ, ਇੱਥੇ ਨਾਵੇਂ ਸਰੂਪ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਆਉਣਗੇ, ਇਹ ਕਰੇ ਨਗਰ ਦੇ ਅੰਦਰ ਫਿਰ ਦਸਵੇਂ ਜਾਮੇ ਦੇ ਵਿੱਚ ਵੀ ਅਸੀਂ ਆਵਾਂਗੇ, ਤੇਰੀ ਓਨੇ ਸਮੇਂ ਤੱਕ ਬੜੀ ਲੰਮੀ ਉਮਰ ਹੋਵੇਗੀ। ਇਹ ਵਚਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਕਰੇ ਨਗਰ ਦੇ ਅੰਦਰ ਜਿਹੜਾ ਅੰਨਾ ਤੇ ਪਿੰਗਲਾ ਮਨੁੱਖ ਸੀ ਉਸ ਨੂੰ ਵਚਨ ਕਹੇ। ਇਸ ਤਰ੍ਹਾਂ ਦੇ ਨਾਲ ਅੰਧਲੇ ਤ੍ਰਿਭਾਵਨ ਸੂਝਿਆ, ਜਿਹੜੇ ਅੰਨੇ ਮਨੁੱਖ ਸਨ ਉਹਨਾਂ ਨੂੰ ਵੀ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ। ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਗੁਰੂ ਕੀ ਸੰਗਤ ਕਰਨ ਦੇ ਨਾਲ ਜਿਸ ਵੇਲੇ ਪੁਨੀਤਾ ਪਵਿੱਤਰ ਸਰੂਪ ਸਤਿਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦਾ ਮੇਲ ਹੋਇਆ,
ਮਹਿਮਾ ਸਾਧੂ ਸੰਗ ਕੀ।
ਇਸ ਲਈ ਭਾਈ ਗੁਰਸਿੱਖ ਪਿਆਰਿਓ, ਜਿਹੜੀ ਸਾਧ ਸੰਗਤ ਜੀ ਦੀ ਮਹਿਮਾ ਹੈ, ਵਡਿਆਈ ਹੈ ਗੁਰੂ ਸਾਹਿਬ ਜੀ ਦੀ ਸੰਗਤ ਦੇ ਅੰਦਰ,
ਸੁਣੋ ਮੇਰੇ ਮੀਤਾ,
ਐਸੀ ਮਹਾਨ ਜਿਹੜੀ ਪਿਆਰੀ ਗੁਰਸੰਗਤ ਦੀ ਮਹਿਮਾ ਹੈ। ਸਾਧੂ ਦਾ ਅਰਥ ਗੁਰੂ ਵੀ ਹੈ, ਸਾਧੂ ਦਾ ਅਰਥ ਸਾਧ ਸੰਗਤ ਵੀ ਹੈ। ਐਸੀ ਜਿਹੜੀ ਸਾਧ ਸੰਗਤ ਹੈ, ਜਹ ਸਤਿਗੁਰ ਤੈ ਸਤ ਸੰਗਤ ਬਣਾਈ, ਜਿੱਥੇ ਸਤਿਗੁਰੂ ਜੀ ਹਨ ਉੱਥੇ ਸੰਗਤ ਬਣਦੀ ਹੈ। ਇਸ ਕਰਕੇ ਸਾਧ ਸੰਗਤ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੀ ਜਿਹੜੀ ਮਹਿਮਾ ਹੈ, ਇਹ ਪਿਆਰੇ ਗੁਰਸਿੱਖ ਮਿੱਤਰੋ ਸੁਣਨਾ ਕਰੋ। ਜਿਹੜੀ ਮੈਲ ਹੈ ਮੋਹ ਮਮਤਾ ਦੀ, ਹੰਕਾਰ ਦੀ, ਸਾਡੇ ਮਨ ਦੇ ਉੱਪਰ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆਹੋ। ਇਹ ਸਾਡੇ ਮਨ ਦੀ ਜਿਹੜੀ ਮੈਲ ਹੈ ਗੁਰੂ ਕੀ ਸੰਗਤ ਦੇ ਵਿੱਚ ਆ ਕੇ ਲਹਿ ਜਾਂਦੀ ਹੈ। ਕੋਟ ਅਗ ਹਰੇ, ਜਿਹੜੇ ਕਰੋੜਾਂ ਅਗ ਪਾਪ ਹਨ ਇਹ ਧੋਤੇ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਇਸੇ ਤਰ੍ਹਾਂ ਜਿਹੜਾ ਮਨ ਹੈ ਸੰਗਤ ਦੇ ਵਿੱਚ ਆਉਣ ਦੇ ਨਾਲ, ਗੁਰੂ ਕੀ ਸੰਗਤ ਦੇ ਵਿੱਚ ਬੈਠਣ ਦੇ ਨਾਲ ਮਨ ਪਵਿੱਤਰ ਹੋ ਜਾਂਦਾ ਹੈ। ਅਸਥਾਈ ਦੇ ਕੇ ਹਜੂਰ ਉਚਾਰਨ ਕਰਦੇ ਹਨ।
ਭਗਤ ਗੋਬਿੰਦ ਕੀ,
ਹਜੂਰ ਕਹਿੰਦੇ ਭਾਈ ਗੁਰਸਿੱਖ ਪਿਆਰਿਓ, ਇਸ ਤਰ੍ਹਾਂ ਦੀ ਵਾਹਿਗੁਰੂ ਪਰਮੇਸ਼ਰ ਜੀ ਦੀ ਜਿਹੜੀ ਭਗਤੀ ਹੈ, ਐਸੀ ਭਗਤ ਗੋਬਿੰਦ ਕੀ, ਪ੍ਰਥਮੀ ਦੀ ਪਾਲਣਾ ਰੱਖਿਆ ਕਰਨ ਵਾਲੇ ਵਾਹਿਗੁਰੂ ਜੀ ਦੀ ਐਸੀ ਪ੍ਰੇਮਾ ਭਗਤੀ ਹੈ, ਜਿਹੜੇ ਗੁਰਸਿੱਖ ਪ੍ਰੇਮ ਨਾਲ ਭਗਤੀ ਕਰਦੇ ਹਨ।
ਕੀਟ ਹਸਤੀ ਜੀਤਾ,
ਜਿਹੜੇ ਕੀੜੇ ਦੀ ਨਿਆਈ ਹਨ ਉਹ ਇੱਕ ਹਾਥੀਆਂ ਦੀ ਨਿਆਈ ਬਲਵਾਨ ਬਣ ਜਾਂਦੇ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਭਾਈ ਬਚਿੱਤਰ ਸਿੰਘ ਜੀ ਇੱਕ ਕੀੜੇ ਦੀ ਨਿਆਈ ਸਨ, ਸਤਿਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਭਗਤੀ ਬਖਸ਼ੀ ਤੇ ਉਹ ਬੜੇ ਮਸਤ ਹਾਥੀ ਦੇ ਨਾਲ ਇਕੱਲਿਆਂ ਨੇ ਮੁਕਾਬਲਾ ਕੀਤਾ। ਬੇਅੰਤੀ ਜਿਹੜੀ ਫੌਜ ਚੜ੍ਹ ਕੇ ਆਈ ਸੀ ਉਸ ਨੂੰ ਭਾਜੜਾਂ ਪਾ ਦਿੱਤੀਆਂ। ਕੀਟ ਹਸਤੀ ਜੀਤਾ, ਜਿਹੜੇ ਕੀੜੇ ਦੀ ਨਿਆਈ ਨਿਕੰਮੇ ਜੀਵ ਸਨ ਉਹਨਾਂ ਨੂੰ ਹਾਥੀਆਂ ਦੀ ਨਿਆਈ ਬਲਵਾਨ ਬਣਾ ਦਿੱਤਾ ਹੈ। ਇਸੇ ਤਰ੍ਹਾਂ ਕੀਟ ਹਸਤੀ ਜੀਤਾ, ਜਿਨ੍ਹਾਂ ਨੇ ਕੀੜੇ ਦੀ ਨਿਆਈ ਨਿਮਰਤਾ ਧਾਰਨ ਕੀਤੀ ਹੈ। ਹਸਤੀ ਜੀਤਾ, ਜਿਹੜਾ ਹਾਥੀ ਵਰਗਾ ਮਨ ਹੈ ਇਹ ਉਹਨਾਂ ਗੁਰਮੁਖਾਂ ਨੇ ਜਿੱਤ ਲਿਆ ਹੈ। ਮਨ ਜੀਤੈ ਜਗ ਜੀਤ, ਮਨ ਨੂੰ ਖਾਲਸਾ ਜੀ ਜਿੱਤਣਾ ਸਾਰਿਆਂ ਤੋਂ ਬੜਾ ਔਖਾ ਹੈ। ਪਰ ਇਹ ਮਨ ਕਿੱਥੇ ਆ ਕੇ ਵਸ ਵਿੱਚ ਹੁੰਦਾ ਹੈ? ਇਹ ਸਾਧ ਸੰਗਤ ਦੇ ਵਿੱਚ ਬੈਠ ਕੇ ਸੇਵਾ ਸਿਮਰਨ ਕਰਨ ਦੇ ਨਾਲ ਮਨ ਦੀ ਇਕਾਗਰਤਾ ਬਣਦੀ ਹੈ। ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਪੂਰਨ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਵਰਤਦੀ ਹੈ ਸੰਗਤ ਦੇ ਵਿੱਚ, ਤਾਂ ਇਹ ਜਿਹੜਾ ਸਾਡਾ ਮਨ ਹਾਥੀ ਦੀ ਨਿਆਈ ਬਲਵਾਨ ਹੈ ਇਸ ਨੂੰ ਨਿਮਰਤਾ ਦੇ ਨਾਲ ਜਿੱਤ ਲਈਦਾ ਹੈ। ਜਿਨ੍ਹਾਂ ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਜੀ ਨੇ, ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਦਾਸ ਆਪਣੇ ਸੇਵਕ ਬਣਾ ਲਿਆ, ਉਹਨਾਂ ਨੂੰ ਸਤਿਗੁਰੂ ਜੀ ਦੇ ਦਰ ਘਰ ਦੇ ਵਿੱਚੋਂ ਡਰ ਤੋਂ ਰਹਿਤ ਦਾ ਜਿਹੜਾ ਰੁਤਬਾ ਅਹੁਦਾ ਹੈ ਪ੍ਰਾਪਤ ਹੋ ਗਿਆ, ਉਹ ਡਰਨ ਤੋਂ ਰਹਿਤ ਪਦਵੀ ਉਹਨਾਂ ਨੂੰ ਪ੍ਰਾਪਤ ਹੋ ਗਈ। ਜਮਾਂ ਦਾ ਡਰ, ਪ੍ਰਲੋਕ ਦਾ ਡਰ, ਜਹ ਪੈ ਪ੍ਰਲੋਕ ਪੈ, ਜਨਮ ਵੇਦਨਾ ਜਾਤ, ਅਨਰੱਖਿਆ ਅਰ ਗੁਪਤ ਪੈ, ਅਕਸ ਮਾਤਰ ਪੈ ਸਾਤ, ਜਿਹੜਾ ਇਹ ਸੱਤ ਪ੍ਰਕਾਰ ਦਾ ਭੈ ਹੈ ਇਸ ਤੋਂ ਰਹਿਤ ਹੋ ਜਾਂਦੇ ਹਨ। ਜਿਹੜਾ ਬਹੁਤ ਭਾਰੀ ਸ਼ੇਰ ਦੀ ਨਿਆਈ ਬਲਵਾਨ ਮਨ ਬਣਿਆ ਹੋਇਆ ਸੀ, ਸਾਡੇ ਇੰਦਰੇ ਬੜੇ ਬਲਵਾਨ ਬਣੇ ਹੋਏ ਹੈ, ਸੰਗਤ ਜੀ ਸਾਨੂੰ ਵਾਹਿਗੁਰੂ ਜੀ ਦੇ ਨਾਮ ਦਾ ਰਸ ਕਿਉਂ ਨਹੀਂ ਆਉਂਦਾ? ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ, ਇੰਦਰੀ ਸਬਲ ਨਿਵਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ। ਸਾਡੀਆਂ ਜਿਹੜੀਆਂ ਇੰਦਰੀਆਂ ਹਨ ਇਹ ਬਹੁਤ ਬਲਵਾਨ ਬਣੀਆਂ ਹੋਈਆਂ ਨੇ, ਜਿਹੜੀ ਵਿਵੇਕ ਬੁੱਧ ਹੈ ਇਹ ਬੜੀ ਕਮਜ਼ੋਰ ਹੋਈ ਹੈ। ਇਹ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ, ਐਸੀ ਜਿਹੜੀ ਵਿਵੇਕ ਬੁੱਧ ਕਮਜ਼ੋਰ ਹੋਣ ਕਰਕੇ ਸਾਨੂੰ ਵਾਹਿਗੁਰੂ ਜੀ ਦੇ ਨਾਮ ਦਾ ਰਸ ਨਹੀਂ ਆਉਂਦਾ, ਬਾਣੀ ਦਾ ਰਸ ਨਹੀਂ ਆਉਂਦਾ ਹੈ। ਇੱਥੇ ਹਜ਼ੂਰ ਕਹਿੰਦੇ ਸਿੰਘ ਬਲਾਈ ਹੋਏ ਗਇਓ, ਜਿਹੜਾ ਸ਼ੇਰ ਦੀ ਨਿਆਈ ਇੰਦਰੀਆਂ ਇਹ ਬੜੀਆਂ ਬਲਵਾਨ ਬਣੀਆਂ ਹੋਈਆਂ ਸਨ, ਇਹ ਹੁਣ ਬਿੱਲੀਆਂ ਦੀ ਨਿਆਈ ਕਮਜ਼ੋਰ ਹੋ ਗਈਆਂ ਹਨ, ਤੇ ਜਿਹੜੀ ਵਿਵੇਕ ਬੁੱਧ ਹੈ ਇਹ ਬਲਵਾਨ ਹੋ ਗਈ। ਸਤਿਗੁਰੂ ਸਾਹਿਬ ਜੀ ਦੀ ਸੰਗਤ ਕਰਦਿਆਂ ਹੋਇਆ ਆਤਮਾ ਬਲਵਾਨ ਹੋ ਗਿਆ, ਸਿੰਘ ਬੁਲਾਈ ਹੋਏ ਗਏ। ਪ੍ਰਤੱਖ ਵੀ ਜਿਹੜੇ ਸ਼ੇਰ ਸਨ ਉਹ ਬਿੱਲੀਆਂ ਦੀ ਨਿਆਈ ਹੋ ਗਏ, ਵਾਹਿਗੁਰੂ ਪਰਮਾਤਮਾ ਜੀ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ। ਜਿਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਧਰਮੀ ਯੋਧੇ ਸੂਰਬੀਰ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਖਾਲਸਾ ਜੀ ਜਿਸ ਵੇਲੇ ਦਿਓ ਨਗਰ ਦੇ ਅੰਦਰ ਗਏ ਸਨ, ਤਾਂ ਸੁੰਦਰ ਸਾ ਫਕੀਰ ਇੱਕ ਜਿਹੜਾ ਉਸ ਇਲਾਕੇ ਦੇ ਅੰਦਰ ਬੜੀ ਭਜਨ ਬੰਦਗੀ ਕਰਦਾ ਸੀ, ਉਹ ਆਪਣੀ ਸ਼ੇਰ ਦੀ ਸਵਾਰੀ ਕਰਿਆ ਕਰਦਾ। ਲੋਕ ਵੇਖ ਕੇ ਡਰ ਦੇ ਨਾਲ ਉਸ ਦੀ ਪੂਜਾ ਕਰਦੇ ਸਨ। ਜਿਸ ਵੇਲੇ ਭਾਈ ਬਿਧੀ ਚੰਦ ਜੀ ਗਏ, ਜਾ ਕੇ ਇੱਕ ਨਿੰਮ ਦੇ ਦਰਖਤ ਹੇਠ ਬੈਠ ਗਏ ਜੋ ਸੁੱਕਾ ਸੀ, ਹਰਾ ਹੋ ਗਿਆ। ਭਾਈ ਬਿਧੀ ਚੰਦ ਜੀ ਦੀ ਲੋਕਾਂ ਵਿੱਚ ਬੜੀ ਉਪਮਾ ਸੁਣ ਆਰੰਭ ਹੋ ਗਈ, ਲੋਕ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਏ। ਕਹਿੰਦੇ ਕੋਈ ਮਹਾਨ ਤਪਸਵੀ ਮਹਾਤਮਾ ਪਿਆਰਾ ਬੈਠਾ ਹੈ, ਉਹਦੇ ਆਉਣ ਦੇ ਨਾਲ ਸੁੱਕਾ ਦਰਖਤ ਵੀ ਹਰਾ ਹੋ ਗਿਆ। ਇਹ ਸੁੰਦਰ ਸਾ ਫਕੀਰ ਸ਼ੇਰ ਦੇ ਉੱਪਰ ਸਵਾਰੀ ਕਰਕੇ ਭਾਈ ਬਿਧੀ ਚੰਦ ਨੂੰ ਮਿਲਣ ਵਾਸਤੇ ਆਇਆ। ਜਿਸ ਵੇਲੇ ਨੇੜੇ ਪਹੁੰਚਿਆ, ਭਾਈ ਬਿਧੀ ਚੰਦ ਜੀ ਨੇ ਗਹਿਰੀ ਅੱਖ ਦੇ ਨਾਲ ਤਾੜ ਕੇ ਵੇਖਿਆ, ਜਿਹੜਾ ਸ਼ੇਰ ਸੀ ਬਿੱਲੀ ਦੀ ਨਿਆਈ ਹੋ ਕਰਕੇ ਦੜਕੇ ਬੈਠ ਗਿਆ। ਇਸ ਨੇ ਬੜਾ ਜ਼ੋਰ ਲਾਇਆ ਪਰ ਉੱਠਿਆ ਨਹੀਂ। ਅਖੀਰ ਫਿਰ ਆਪਣੀ ਸ਼ਕਤੀ ਹਾਰ ਕੇ ਸੁੰਦਰ ਸਾ ਫਕੀਰ ਭਾਈ ਬਿਧੀ ਚੰਦ ਜੀ ਦੇ ਕੋਲ ਆ ਗਿਆ। ਆ ਕੇ ਬੜੇ ਅਦਬ ਪਿਆਰ ਦੇ ਨਾਲ ਮਿਲੇ, ਵਿਚਾਰਾਂ ਹੋਈਆਂ। ਇੱਥੋਂ ਤੱਕ ਇਤਨਾ ਪਿਆਰ ਬਣਿਆ ਕਿ ਸੁੰਦਰ ਸਾ ਫਕੀਰ ਨੇ ਬਚਨ ਕਹੇ, ਭਾਈ ਬਿਧੀ ਚੰਦ ਜੀ ਆਪਣੀ ਇਕੱਠਿਆਂ ਨੇ ਆਪਾਂ ਸਰੀਰ ਤਿਆਗਣਾ ਹੈ। ਅੰਤ ਦਾ ਸਮਾਂ ਜਦ ਚੰਦ ਜੀ ਤੇ ਸੁੰਦਰ ਸਾ ਫਕੀਰ ਨੇ ਫਿਰ ਇੱਕ ਥਾਂ ਤੇ ਇਕੱਠਿਆਂ ਨੇ ਬੈਠ ਕੇ ਸਰੀਰ ਤਿਆਗਿਆ ਸੀ। ਇਸ ਤਰ੍ਹਾਂ ਦੇ ਨਾਲ ਸਿੰਘ ਬੁਲਾਈ ਹੋਏ ਗਏ। ਇਹ ਪਰਮੇਸ਼ਰ ਵਾਹਿਗੁਰੂ ਜੀ ਦੇ ਜਿਹੜੇ ਪਿਆਰੇ ਹਨ ਉਹਨਾਂ ਦੇ ਸਾਹਮਣੇ ਜਿਹੜੇ ਸ਼ੇਰ ਹਨ, ਜਿਸ ਤਰ੍ਹਾਂ ਕੀਰਤਪੁਰ ਦੀ ਧਰਤੀ ਦੇ ਅੰਦਰ ਬੁੱਢਨ ਸਾਹਿਬ ਫਕੀਰ ਦਾ ਸਥਾਨ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਮਿਲਿਆ ਸੀ, ਉਹਨਾਂ ਦੀਆਂ ਗਾਵਾਂ ਬੱਕਰੀਆਂ ਨੂੰ ਸ਼ੇਰ ਚਾਰਿਆ ਕਰਦਾ ਸੀ। ਇਸ ਵਾਸਤੇ ਜਿਹੜੇ ਸ਼ੇਰ ਸਨ ਉਹ ਬਿੱਲੀਆਂ ਦੀ ਨਿਆਈ ਹੋ ਗਏ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਅੱਗੇ। ਜਿਹੜੇ ਤ੍ਰਿਣ ਘਾਹ ਦੇ ਸਮਾਨ ਸਨ ਉਹ ਸੁਨੇਰ ਪਰਬਤ ਦੀ ਨਿਆਈ ਬਣ ਗਏ, ਭਾਵ ਉਹ ਮਹਾਨ ਵੱਡੇ ਬਣ ਗਏ ਹਨ ਜਿਨ੍ਹਾਂ ਨੂੰ ਕੋਈ ਲੋਕ ਜਾਣਦੇ ਨਹੀਂ ਸਨ। ਸਤਿਗੁਰੂ ਸਾਹਿਬ ਜੀ ਦੇ ਇਤਿਹਾਸ ਦੇ ਅੰਦਰ ਬਚਨ ਆਉਂਦੇ ਹਨ, ਜਿਹੜੇ ਕਹਿੰਦੇ ਸਨ ਭਾਈ ਦਇਆ ਸਿੰਘ ਜੀ ਹਮ ਤੋਂ ਤੋਲਣ ਜਾਣੇ ਤੱਕੜੀ, ਨਾਂਗੀ ਕਰਦ ਕਵੀ ਨਹੀਂ ਪਕੜੀ, ਚਿੜੀ ਉੱਡੀ ਸੇ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਪਰ ਜਦੋਂ ਸਤਿਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿੱਤੀ, ਤਾਂ ਉਸ ਵੇਲੇ ਖਾਲਸਾ ਜੀ ਉਹ ਸਵਾ ਸਵਾ ਲੱਖ ਦੇ ਨਾਲ ਲੜਨ ਵਾਲੇ ਬਣ ਗਏ। ਇਸ ਕਰਕੇ ਸਿੰਘ ਬੁਲਾਈ ਹੋਏ ਗਏ। ਤ੍ਰਿਣ ਮੇਰ ਦਖੀਤਾ, ਜਿਹੜੇ ਤ੍ਰਿਣ ਘਾਹ ਦੇ ਸਮਾਨ ਸਨ ਉਹ ਸੁਨੇਰ ਪਰਬਤ ਦੀ ਨਿਆਈ ਬਣ ਗਏ। ਜਿਹੜੇ ਇਸੇ ਤਰ੍ਹਾਂ ਅੱਧੀ ਅੱਧੀ ਦਾਮ ਦਮੜੀ ਦੇ ਵਾਸਤੇ ਥਕੇਵਾਂ ਪ੍ਰਾਪਤ ਕਰਦੇ ਸੀ, ਖੇਚਲਾਂ ਸਹਾਰਦੇ ਸਨ। ਭਗਤ ਨਾਮ ਦੇਵ ਜੀ ਦਾ ਬਚਨ ਹੈ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਭਗਤ ਨਾਮ ਦੇਵ ਜੀ ਅੱਧੀ ਦਮੜੇ ਕੱਪੜੇ ਧੋਣ ਦੇ ਲਿਆ ਕਰਦੇ ਸਨ। ਜਿਹੜੇ ਕੱਪੜੇ ਧੋਣ ਦੀ ਉਸ ਵੇਲੇ ਅੱਧੀ ਅੱਧੀ ਦਮੜੀ ਲੈ ਕੇ ਵਸਤਰ ਧੋਇਆ ਕਰਦੇ, ਹੋਇਓ ਲਾਖੀਣਾ, ਉਹ ਲੱਖਾਂ ਦੇ ਹੋ ਗਏ। ਆੜ ਦਾਮ ਇਸੇ ਤਰ੍ਹਾਂ ਸ਼੍ਰਮ ਕਰਤੇ ਦਮ ਆੜ ਤੋਂ ਆੜ ਕਹੋ, ਜਿਹੜੇ ਅੱਧੀ ਅੱਧੀ ਦਮੜੀ ਦੇ ਸਨ। ਉਹ ਤੇ ਮੈਨੇ ਉਹ ਪੁਰਸ਼ ਬਹੁਤ ਗਣੀ ਅਮੀਰ ਬਣ ਗਏ, ਵਾਹਿਗੁਰੂ ਜੀ ਦੇ ਨਾਮ ਭਗਤੀ ਖਜ਼ਾਨੇ ਕਰਕੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰਨਾਮਾ। ਇਸ ਕਰਕੇ ਭਾਈ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਪਿਆਰਿਓ ਕਿਹੜੀ ਵਡਿਆਈ ਮਹਿਮਾ ਤੁਹਾਨੂੰ ਸੰਗਤ ਦੀ ਆਖੀਏ, ਪਿਆਰਿਆਂ ਦੀ ਦੱਸੀਏ। ਬੇਅੰਤੀ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਗੁਣ ਹਨ, ਸੰਗਤ ਦੇ ਬਹੁਤ ਭਾਰੀ ਵੱਡੇ ਗੁਣ ਪਰ ਉਪਕਾਰ ਹਨ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਵਾਹਿਗੁਰੂ ਕਿਰਪਾ ਕਰਕੇ ਸਾਨੂੰ ਆਪਣੇ ਦਰ ਘਰ ਦੇ ਵਿੱਚੋਂ ਨਾਮ ਦੀ ਦਾਤ ਬਖਸ਼ੋ।
ਸਰੀਤਾ
ਅਸੀਂ ਆਪ ਜੀ ਦੇ ਦਰ ਦੇ ਸਰੀਤਾ ਦਾਸ ਹਾਂ, ਗੁਲਾਮ ਸੇਵਕ ਹਾਂ। ਅੱਗੇ ਚੱਲੋ ਜੀ।
ਬਿਲਾਵਲ ਮਹੱਲਾ ਪੰਜਵਾ
ਕਰ ਦਿਓ।
ਅਹੰ ਬੋਧ ਪ੍ਰਭਾਤ ਨੀ
ਹਜੂਰ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਇਹ ਜਿਹੜਾ ਜੀਵ ਹੈ ਹੰਗਤਾ ਵਾਲੀ ਬੁੱਧੀ ਧਾਰਨ ਕਰਕੇ ਪਰ ਵਾਦ ਪਰਾਇਆਂ ਦੇ ਨਾਲ ਝਗੜੇ ਕਰਦਾ ਹੈ। ਇਹ ਲੋਭ ਦੇ ਅਧੀਨ ਹੋ ਕਰਕੇ ਰਸਨਾ ਦੁਆਰਾ ਬਹੁਤ ਰਸਾਂ ਕਸਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੰਸਾਰੀ ਜੀਵ। ਇਸੇ ਤਰ੍ਹਾਂ ਵਿਸ਼ਿਆਂ ਦੇ ਵਿੱਚ ਲੰਪਟ ਹੋਇਆ ਹੋਇਆ ਕਪਟੀ ਛਲੀਆ ਹੋ ਕਰਕੇ ਇਹ ਗ੍ਰਹਿ ਵਿਦਿਆ ਸੰਸਾਰ ਦੇ ਧੰਦਿਆਂ ਦੇ ਵਿੱਚ ਬੰਨਿਆ ਹੋਇਆ ਹੈ। ਇਹ ਜਿੰਨੇ ਵੀ ਮਿਥਿਆ ਵਿਖਿਆਦ ਵਿਸ਼ੇ ਵਿਕਾਰ ਹਨ, ਮਿਥਿਆ ਇਹਨਾਂ ਵਿੱਚ ਲੱਗਿਆ ਹੋਇਆ ਹੈ ਜੀਵ। ਸਤਿਗੁਰੂ ਸਾਹਿਬ ਕਹਿੰਦੇ ਭਾਈ ਐਸੀ ਸ੍ਰਿਸ਼ਟੀ ਸੰਸਾਰ ਦੇ ਅੰਦਰ ਅਸੀਂ ਵੇਖੀ ਪੂਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਨੂੰ ਐਸੀ ਦ੍ਰਿਸ਼ਟੀ ਦਿਸੀ ਇਹ ਵਿਕਾਰਾਂ ਦੇ ਵਿੱਚ ਲੱਗ ਕੇ ਜੀਵਨ ਬਰਬਾਦ ਕਰ ਰਹੇ ਹਨ।
ਰਾਜ ਮਿਲਖ ਧਨ ਜੋਬਨ
ਇਸੇ ਤਰ੍ਹਾਂ ਜਿਹੜਾ ਰਾਜ ਭਾਗ ਹੈ ਮਿਲਖ ਜਗੀਰਾਂ ਹਨ, ਜੋਬਨ ਜਵਾਨ ਅਵਸਥਾ ਹੈ।
ਨਾਮੈ ਬਿਨ ਬਾਹ
ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਖਾਲਸਾ ਜੀ ਸਭ ਕੁਝ ਵਿਅਰਥੀ ਹੈ। ਜੇ ਨਾਮ ਜਪਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਤਾਂ ਸਫਲੇ ਹਨ।
ਰੂਪ ਧੂਪ ਸੁਗੰਧਤਾ
ਹਜੂਰ ਕਹਿੰਦੇ ਜਿਹੜੇ ਬਹੁਤ ਸਰੂਪਾਂ ਨੂੰ ਵੇਖਦੇ ਰਹਿਣਾ ਹੈ ਤੇ ਇਸੇ ਤਰ੍ਹਾਂ ਧੂਪਾਂ ਦੇਣੀਆਂ ਸੁਗੰਧੀਆਂ ਆਦਿ ਕਤਰ ਫਲੇਲ ਲਾਉਣੇ ਹਨ। ਕਾਪਰ ਵਸਤਰ ਪਹਿਨਣੇ ਹਨ, ਭੋਗ ਆਦਿ ਭੋਜਨ ਆਦਿਕ ਅਨੇਕਾਂ ਪ੍ਰਕਾਰ ਦੇ ਭੋਜਨ। ਇਹ ਜਿਹੜਾ ਸਰੀਰ ਹੈ ਇੱਕ ਪਾਪੀ ਪਾਪਿਸ਼ਟ ਇਹ ਪਾਪ ਦੇ ਪਾਪ ਦਾ ਪਿਆਰਾ ਜਿਹੜਾ ਸਰੀਰ ਹੈ ਇਹਦੇ ਨਾਲ ਮਿਲਣ ਕਰਕੇ ਜਿੰਨੀਆਂ ਵੀ ਸੁਗੰਧਿਤ ਚੰਗੀਆਂ ਚੀਜ਼ਾਂ ਵਸਤੂਆਂ ਹਨ ਇਹ ਸਭ ਦੁਰਗੰਧੀ ਸਰੂਪ ਹੋ ਜਾਂਦੇ ਹਨ। ਸਤਿਗੁਰੂ ਜੀ ਦੇ ਬਚਨ ਨੇ ਅੰਨ ਦੇਵਤਾ ਪਾਣੀ ਦੇਵਤਾ ਵਸਾਂਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤਤਾ ਹੋਆ ਪਾਕ ਪਵਿੱਤ ਪਾਪੀ ਸਿਉ ਤਨ ਗੱਡਿਆ ਤੁੱਕਾਂ ਪਈਆਂ ਤਿੱਤ।
ਫਿਰਤ ਫਿਰਤ ਮਾਨੁਖ ਪਿਆ
ਇਹ ਜਿਹੜਾ ਮਨੁੱਖਾ ਜਨਮ ਅਨੇਕਾਂ ਜੂਨਾਂ ਦੇ ਵਿੱਚ ਫਿਰਦਿਆਂ ਹੋਇਆ ਪ੍ਰਾਪਤ ਹੋਇਆ ਫਿਰਤ ਫਿਰਤ ਬਹੁਤੇ ਜਗਹਾਰਿਓ ਮਾਨਸ ਦੇਹ ਲਹੀ
ਭੰਗਨ ਦੇਹਾ
ਇਹ ਸ਼ਿਨ ਭੰਗਰ ਦੇ ਵਿੱਚ ਹੀ ਦੇਹੀ ਆਦਿਕ ਖਤਮ ਹੋਣ ਵਾਲੀ ਹੈ।
ਅਵਸਰ ਤੇ
ਇਹ ਜਿਹੜਾ ਮਨੁੱਖਾ ਜਨਮ ਦੀ ਜ਼ਿੰਦਗੀ ਦਾ ਸਮਾਂ ਮਿਲਿਆ ਜਿਹੜਾ ਇਸ ਤੋਂ ਚੁੱਕ ਗਿਆ ਲੰਘ ਗਿਆ
ਜੋਨ ਪ੍ਰਮਾਣ
ਫੇਰ ਤਾਂ ਜੂਨਾਂ ਦੇ ਵਿੱਚ ਹੀ ਜੀਵ ਦਾ ਭਰਮਣਾ ਹੁੰਦਾ ਹੈ।
ਰੱਬ ਕਿਰਪਾ ਤੇ ਗੁਰ ਮਿਲੇ
ਪ੍ਰਭੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਪੂਰਨ ਸਤਿਗੁਰਾਂ ਦੇ ਨਾਲ ਮਿਲਾਪ ਹੋ ਗਿਆ
ਹਰ ਹਰ ਬਿਸਮਾ
ਉਹ ਹਰੇ ਭਰੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਕੇ ਅਚਰਜ ਅਵਸਥਾ ਵਾਲੇ ਹੋ ਗਏ।
ਸਹਿਜ ਨਾਨਕ ਆਨੰਦ
ਹਜੂਰ ਕਹਿੰਦੇ ਉਹਨਾਂ ਨੂੰ ਸਹਿਜ ਆਤਮਕ ਸੁਖ ਵਿਵਹਾਰਕ ਆਨੰਦ ਪ੍ਰਾਪਤ ਹੋ ਗਏ। ਉਹਨਾਂ ਦੇ ਜਿਹੜੇ ਜਸ ਦੇ ਨਾਦ ਵਾਜੇ ਹਨ ਸਾਰਿਆਂ ਥਾਵਾਂ ਦੇ ਵਿੱਚ ਵੱਜਦੇ ਹੈ ਪ੍ਰਾਪਤ ਹੁੰਦੇ ਨੇ। ਸੁਰਤ ਦੇ ਵਿੱਚ ਵੀ ਇਕਾਗਰਤਾ ਹੋਣ ਕਰਕੇ ਨਾਮ ਬਾਣੀ ਦੇ ਸੰਗੀਤਮਈ ਵਾਜੇ ਜਿਹੜੇ ਵੱਜਣ ਲੱਗ ਜਾਂਦੇ ਹਨ। ਇਹ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਲੜੀਵਾਰ ਕਥਾ ਦੇ ਅੰਦਰ ਗੁਰਮੁਖ ਪਿਆਰੇ ਪ੍ਰਬੰਧਕਾਂ ਵੱਲੋਂ ਹੁਕਮ ਹੈ ਕਿ ਦੋ ਸ਼ਬਦਾਂ ਦੀ ਕਥਾ ਵਿਚਾਰ ਕੀਤੀ ਜਾਵੇ। ਇਸ ਕਰਕੇ ਸੰਗਤ ਜੀ ਸਮਾਂ ਬਹੁਤ ਸੀਮਿਤ ਹੁੰਦਾ, ਬਹੁਤਾ ਵਿਸਥਾਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਹੋਈਆਂ ਭੁੱਲਾਂ ਗਲਤੀਆਂ ਨੂੰ ਖਿਮਾ ਕਰਨਾ ਜੀ।
ਪ੍ਰਭ ਕਿਰਪਾ ਤੇ ਗੁਰ ਮੇਰੇ ਹਰ ਹਰ ਬਿਸਮਾਦ ਸੁਖ ਸਹਿਜ ਨਾਨਕ ਆਨੰਦ ਤਾਕੈ ਪੂਰਨ ਨਾਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।